SBS Radio.
ਦੋਸਤੋ ਗੱਲ 1 ਅਕਤੂਬਰ 2008 ਦੀ ਹੈ। ਇੱਕ ਭਾਰਤੀ ਨੌਜਵਾਨ ਪੁਨੀਤ, ਜੋ ਪੁਨੀਤ ਦੇ ਨਾਂ ਵਜੋਂ ਜਾਣਿਆ ਜਾਂਦਾ, ਉਹਨੇ ਡੀਨ ਹੌਫਸਟੀ ਨਾਂ ਦੇ ਇੱਕ ਗੋਲਡ ਕੋਸਟ ਦੇ ਵਿਦਿਆਰਥੀ ਨੂੰ ਆਪਣੀ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਸੀ। ਪੁਲਿਸ ਮੁਤਾਬਕ ਪੁਨੀਤ ਦੀ ਉਦੋਂ ਸ਼ਰਾਬ ਪੀਤੀ ਹੋਈ ਸੀ ਅਤੇ ਗੱਡੀ ਦੀ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਸੀ। 2009 'ਚ ਕਿਸੇ ਦੋਸਤ ਦੇ ਪਾਸਪੋਰਟ 'ਤੇ ਪੁਨੀਤ ਭਾਰਤ ਫਰਾਰ ਹੋ ਗਿਆ ਅਤੇ ਉਦੋਂ ਤੋਂ ਹੁਣ ਤੱਕ ਉਸ ਨੂੰ ਆਸਟ੍ਰੇਲੀਆ ਲਿਆਉਣ ਦੀਆਂ ਅਸਫਲ ਕੋਸ਼ਿਸ਼ਾਂ ਹੋ ਰਹੀਆਂ ਨੇ। ਕੁਝ ਰਿਪੋਰਟਾਂ ਦੱਸਦੀਆਂ ਨੇ ਕਿ ਅੱਜ ਉਹਦੇ ਕੇਸ ਦੀ ਫਾਈਨਲ ਹੀਅਰਿੰਗ ਹੈ ਦੁਪਹਿਰੇ 2 ਵਜੇ ਭਾਰਤੀ ਸਮੇਂ ਅਨੁਸਾਰ। ਵੈਸੇ ਕੇਸ ਇੱਕ ਹੋਰ ਮੋੜ ਲੈ ਰਿਹਾ। ਪੁਨੀਤ ਦੇ ਵਕੀਲ ਕਨਈਆ ਸਿੰਘਾਲ ਨੇ ਸਾਨੂੰ ਦੱਸਿਆ ਕਿ ਪੁਨੀਤ ਦੀ ਮਾਨਸਿਕ ਦਸ਼ਾ ਠੀਕ ਨਹੀਂ, ਜਿਹਦੇ ਚੱਲਦਿਆਂ ਉਹ ਕਿਸੇ ਵੀ ਅਦਾਲਤ, ਚਾਹੇ ਉਹ ਭਾਰਤ ਦੀ ਹੋਵੇ ਜਾਂ ਆਸਟ੍ਰੇਲੀਆ ਦੀ ਹੋਵੇ, ਉੱਥੇ ਕੇਸ ਭੁਗਤਣ ਲਈ ਦਿਮਾਗੀ ਤੌਰ 'ਤੇ ਫਿੱਟ ਨਹੀਂ ਬੈਠਦਾ। ਅਤੇ ਆਓ ਜਾਣਦੇ ਹਾਂ ਕਿ ਇਸ ਸਿਲਸਿਲੇ 'ਚ ਪੁਨੀਤ ਦੇ ਵਕੀਲ ਕਨਈਆ ਸਿੰਘਾਲ ਨੇ ਸਾਨੂੰ ਕੀ ਦੱਸਿਆ।
But we have moved an application under Section 328 of CRPC.
So what that means?
It means that Puneet is not having the required mental health. He will not be able to defend himself either here in India or in Australia.
So this is the basis you are fighting against his extradition to Australia?
No, it's not fighting against his extradition. Extradition is being fought on other grounds. This is a medical condition.
Yep, and what is Mr. Jayant and Anna Di Maria's involvement in this case?
No, there is no involvement of them. They have come as a witness to say that what they have faced in their life while residing in Australia.
So will Puneet be present today at the court, or he's not fit?
I'm not sure. It is up to him, his medical condition, whether he is able to come or not. So I can't make any comment at this stage.
So what do you make of this whole case? It's a very unique case, actually.
Although it's unique, but this is a matter of judicial before the court, so I can't comment.
SBS Radio.
ਅਤੇ ਇਸ ਵਕਤ ਸਟੂਡੀਓ 'ਚ ਸਾਡੇ ਕੋਲ ਜੈਨ ਜੀ ਆਏ ਹੋਏ ਨੇ। ਹਾਲ ਹੀ ਵਿੱਚ ਪੁਨੀਤ ਨਾਂ ਦਾ ਇੱਕ ਕੇਸ, ਬੜਾ ਮਸ਼ਹੂਰ ਕੇਸ ਹੈ, ਜਿਹਦੇ 'ਚ ਜਿਸ ਬੰਦੇ 'ਤੇ ਦੋਸ਼ ਲਾਏ ਜਾ ਰਹੇ ਆ ਉਹ ਭਾਰਤ ਭੱਜ ਗਿਆ ਸੀ ਅਤੇ ਉਹਨੂੰ ਆਸਟ੍ਰੇਲੀਆ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਿਛਲੇ ਦਿਨੀ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਭਾਰਤ ਗਏ ਸੀ, ਉਦੋਂ ਵੀ ਉਹਨਾਂ ਨੇ ਮੁੱਦਾ ਚੁੱਕਿਆ ਸੀ ਕਿ ਭਾਰਤ ਨੂੰ ਪੁਨੀਤ ਨੂੰ ਆਸਟ੍ਰੇਲੀਆ ਦੇ ਹਵਾਲੇ ਕਰਨਾ ਚਾਹੀਦਾ। ਅਤੇ ਉਸ ਸਿਲਸਿਲੇ 'ਚ ਨਵੀਂ ਦਿੱਲੀ ਦੀ ਅਦਾਲਤ ਵਿੱਚ ਜੈਨ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਅਤੇ ਉਸ ਲਿਹਾਜ਼ ਨਾਲ ਅਸੀਂ ਅੱਜ ਜੈਨ ਹੁਣਾਂ ਨੂੰ ਇੰਟਰਵਿਊ ਕਰਨ ਜਾ ਰਹੇ ਹਾਂ। ਜੈਨ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ 'ਚ।
ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਜੀ, ਦੱਸੋ ਸਾਨੂੰ ਇਹ ਜਿਹੜਾ ਪੁਨੀਤ ਵਾਲਾ ਕੇਸ ਆ, ਇਹਦੇ 'ਚ ਤੁਹਾਡਾ ਕੀ ਰੋਲ ਆ ਹੁਣ ਤੱਕ? ਕੀ ਤੁਸੀਂ ਪਰਸਨਲ ਲੈਵਲ 'ਤੇ ਪੁਨੀਤ ਨੂੰ ਜਾਣਦੇ ਹੋ?
ਨਹੀਂ ਜੀ, ਮੇਰਾ ਉਹਨਾਂ ਦੇ ਨਾਲ ਕੋਈ ਪਰਸਨਲ ਕੰਟੈਕਟ ਨਹੀਂ ਹੈਗਾ, ਕੋਈ ਪਰਸਨਲ ਮੇਰਾ ਉਹਦੇ 'ਚ ਇੰਟਰਸਟ ਵੀ ਨਹੀਂ ਹੈਗਾ, ਔਰ ਐਸਾ ਕੁਝ ਵੀ ਨਹੀਂ ਹੈ ਜੀ।
ਅਤੇ ਜਿਹੜੇ ਮੀਡੀਆ ਆਊਟਲੈਟਸ ਨੇ, ਆਸਟ੍ਰੇਲੀਆ ਦੇ ਬਹੁਤ ਸਾਰੇ ਅਖਬਾਰਾਂ ਨੇ ਇਹਨੂੰ ਕਵਰੇਜ ਦਿੱਤੀ ਹੈ ਅਤੇ ਵਾਰ ਵਾਰ ਤੁਹਾਡੇ ਨਾਂ ਦੇ ਨਾਲ ਇਹ ਲਿਖਿਆ ਗਿਆ ਕਿ ਪੁਨੀਤ ਦੇ ਸਪੋਰਟਰ ਜੈਨਤ ਜੀ ਨੇ ਦਿੱਲੀ 'ਚ ਜਾ ਕੇ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਆ ਉਹਦੇ ਹੱਕ 'ਚ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਨਹੀਂ ਜੀ, ਇਹ ਸਾਰੀ ਗੱਲਾਂ ਜਿੰਨੀ ਵੀ ਮੀਡੀਆ ਨੇ ਛਾਪੀਆਂ ਗਈਆਂ ਝੂਟੀਆਂ ਹੈਗੀਆਂ, ਇਹ ਗੱਲ ਸੱਚੀ ਇਹ ਹੈਗੀ ਜੀ। 2009 'ਤੇ 15-20 ਇੰਡੀਅਨ ਸਟੂਡੈਂਟ ਦਾ ਅਸੋਲਟ ਕੀਤਾ ਗਿਆ ਸੀ ਗਲੇਨਰੋਇ ਸਟੇਸ਼ਨ 'ਤੇ, ਔਰ ਮੈਂ ਉੱਥੇ ਡਾਇਰੈਕਟਲੀ ਇਨਵੋਲਵ ਸੀ ਮੁੰਡੇ ਦੇ ਨਾਲ, ਮੇਰੇ ਕੋਲ ਫੋਟੋਗ੍ਰਾਫ ਵੀ ਹੈਗੇ ਅਸੋਲਟਡ ਬੱਚਿਆਂ ਦੇ, ਐਂਡ ਮੇਰੇ ਕਾਫੀ ਆਸਟ੍ਰੇਲੀਅਨ ਫਰੈਂਡ ਸੀ, ਅਤੇ ਮੈਂ ਉੱਥੇ ਪੁਲਿਸ ਬੁਲਾਈ ਰਾਤੀ ਨੂੰ, ਆਸਟ੍ਰੇਲੀਅਨ ਮੌਪ ਨੇ ਉਹਨਾਂ ਨੂੰ ਬਹੁਤ ਮਾਰਿਆ ਸੀ, ਉਹ ਇੰਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਕਿ ਬਲੀਡਿੰਗ, ਹੈਵੀਲੀ ਬਲੀਡਿੰਗ ਥੀ ਉਹਨਾਂ ਦੀ, ਔਰ ਮੈਂ ਉਸ ਵੇਲੇ ਪੁਲਿਸ ਦੇ ਨਾਲ ਮੇਰੀ ਫਾਈਟ ਹੋਈ ਰਾਤੀ 5 ਆਵਰਸ। ਪੁਲਿਸ ਵਾਲੇ ਮੈਨੂੰ ਥਰੈਟਿੰਗ ਕਰਨ ਲੱਗੇ, ਬਈ ਤੁਸੀਂ ਕਿਉਂ ਇਨਵੋਲਵ ਹੋ ਇਹਦੇ ਕੇਸ? ਮੈਂ ਕਿਹਾ ਬਈ ਇਹ ਤਾਂ ਇੰਡੀਅਨ ਦਾ ਅਸੋਲਟ ਹੋ ਰਿਹਾ, ਤੁਸੀਂ ਕੁਛ ਵੀ ਨਹੀਂ ਕਰੇ, ਤੁਸੀਂ ਇਹਨਾਂ ਨੂੰ ਅਰੈਸਟ ਵੀ ਨਹੀਂ ਕਰੋਗੇ, ਇਹ ਕਿਵੇਂ ਹੋ ਸਕਦਾ? ਅਤੇ ਉਸ ਕਰਕੇ ਫਿਰ ਜਨਵਰੀ 'ਤੇ ਫਿਰ ਮੈਂ ਸਾਰੇ ਮੀਡੀਆ ਨੂੰ ਕਾਲ ਕੀਤੀ, ਆਪਣੇ ਆਸਟ੍ਰੇਲੀਅਨ ਫਰੈਂਡ ਨੂੰ ਮਿਲ ਕੇ, ਅਤੇ ਅਨਾ ਮਰੀਆ ਵੀ ਇਨਵੋਲਵ ਸੀ, ਸਾਰੇ ਬੰਦੇ ਇਨਵੋਲਵ ਸੀ, ਅਤੇ ਆਸਟ੍ਰੇਲੀਅਨ ਦਾ ਸਾਰਾ ਮੀਡੀਆ ਮੇਰੇ ਘਰ ਆਇਆ ਸੀ, Channel 7, Channel 9, Today Tonight, ਕਰੰਟ ਅਫੇਅਰਸ, ਆਸਟ੍ਰੇਲੀਅਨ ਲੀਡਰ ਨਿਊਜ਼, ਇਹ ਸਾਰੇ ਬੰਦੇ ਮੇਰੇ ਘਰ ਆਏ ਸੀ, ਦੇ ਏਜ ਵਾਲੇ ਸਾਰੇ ਮੇਰੇ ਘਰ ਸੀ ਜੀ। ਐਂਡ ਉਹਨਾਂ ਨੇ ਫਿਰ ਬੱਚਿਆਂ ਦੀ ਸਾਰਿਆਂ ਦੀ ਜੋ ਅਸੋਲਟਿਡ ਬੱਚੇ ਉਹਨਾਂ ਦੇ ਵੂਡਿਡ ਬੱਚੇ ਸੀ ਉਹਨਾਂ ਦੇ ਜ਼ਖਮ ਹੋਏ ਸੀ ਚਿਹਰੇ 'ਤੇ ਉਹਨਾਂ ਦਾ ਇੰਟਰਵਿਊ ਲਾਈਵ ਟੈਲੀਕਾਸਟ ਰਿਕਾਰਡਿੰਗ ਕੀਤੀ ਹੈ ਜੀ ਉਹਨਾਂ ਦੀ। ਫਿਰ ਮੇਰੀ ਵੀ ਰਿਕਾਰਡਿੰਗ ਕੀਤੀ ਕਿਉਂਕਿ ਮੇਰਾ ਵੀ ਅਸੋਲਟ ਹੋਇਆ ਤਾਂ 2001 'ਤੇ, ਪਰ ਉਹ ਬੰਦਾ ਕਦੀ ਵੀ ਅਰੈਸਟ ਨਹੀਂ ਕੀਤਾ ਗਿਆ। ਇੱਥੇ 5-star ਹੋਟਲ 'ਤੇ ਮੇਰਾ ਅਸੋਲਟ ਹੋਇਆ ਸੀ। ਆਈ ਐਮ ਔਨ ਏ ਡਿਸੇਬਲਡ ਪੈਨਸ਼ਨ ਲਾਸਟ 18 ਈਅਰਸ ਸੇ ਹੈਗਾ ਔਰ ਮੇਰੀ ਲਾਈਫ ਪੂਰੀ ਖਤਮ ਹੋ ਚੁੱਕੀ। ਅਤੇ ਉਸ ਕਰਕੇ ਮੈਂ ਜਦ ਇੰਡੀਅਨ ਮੀਡੀਆ ਉੱਥੇ ਵਕੀਲ ਨੇ ਪੁੱਛਿਆ ਸੀ ਮੈਨੂੰ ਬਈ ਪੁਨੀਤ ਜੋ ਜਿਹੜੇ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਵਕੀਲ ਥੇ ਕਿ ਬਈ ਤੁਸੀਂ ਮੀਡੀਆ ਨੂੰ ਕਿਉਂ ਨਹੀਂ ਕੰਟੈਕਟ ਕੀਤਾ ਜੇ ਇੰਨੀ ਸਾਰੀ ਤੁਸੀਂ ਗੱਲਾਂ ਦੱਸ ਰਹੇ ਹੋ ਆਸਟ੍ਰੇਲੀਅਨ ਬੰਦੇ ਦੇ ਵਾਸਤੇ, ਤਾਂ ਮੈਂ ਕਹਿੰਦਾ ਯੈਸ ਇੰਡੀਅਨ ਆਸਟ੍ਰੇਲੀਅਨ ਮੀਡੀਆ ਨੇ ਕਿਉਂ ਇਹ ਨਿਊਜ਼ ਹਾਈਲਾਈਟ ਕੀਤੀ ਹੈ, ਕਿਉਂਕਿ 2010 ਮੈਂ ਜੋ ਰਿਕਾਰਡ ਨਿਊਜ਼ ਕੀਤੀ ਸੀ ਇਹਨਾਂ ਦੇ ਕੋਲ, ਪਰੂਫ ਸੀ ਜੋ ਸੱਚੀ ਗੱਲ ਸੀ, ਉਹ ਤਾਂ ਕਦੀ ਇਹਨਾਂ ਨੇ ਹਾਈਲਾਈਟ ਕੀਤੀ ਨਹੀਂ ਹੈਗੀ, ਉਹ ਨਿਊਜ਼ ਸੀ ਇਹਨਾਂ ਦੇ ਕੋਲ।
ਜ਼ਾਹਰ ਤੌਰ 'ਤੇ ਤੁਹਾਡੀ ਨਾਰਾਜ਼ਗੀ ਹੈ ਆਸਟ੍ਰੇਲੀਅਨ ਮੀਡੀਆ ਨਾਲ, ਅਤੇ ਮੈਂ ਗੱਲ ਮੋੜ ਕੇ ਉੱਥੇ ਲਿਆਵਾਂ, ਅਤੇ ਤੁਹਾਨੂੰ ਫਿਰ ਇਹ ਜਿਹੜਾ ਉੱਥੇ ਜਾ ਕੇ ਗਵਾਹੀਆਂ ਦੇਣ ਦੀ ਲੋੜ ਕਿਉਂ ਪਈ, ਅਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਪੁਨੀਤ ਦੇ ਕੇਸ 'ਚ ਗਵਾਹੀ ਦਿੱਤੀ ਜੀ?
ਮੈਨੂੰ ਸੱਚੀ ਗੱਲ 'ਤੇ ਦੇਖੋ ਜੀ, ਸੱਚੀ ਬਾਤ 'ਤੇ ਮੈਨੂੰ ਪਾਰ ਲਾਣੀ ਹੈਗੀ। ਪੁਨੀਤ ਦਾ ਕੇਸ ਇਹ ਹੋਇਆ ਜੀ ਕਿਉਂਕਿ ਮੈਂ ਪਿਛਲੇ ਲਾਸਟ 8-9 ਈਅਰਸ 'ਤੇ ਮੈਂ ਰੰਨਾ ਮਰੀਆ ਔਰ ਵੀ ਮੇਰੇ ਸੈਵਰਲ ਫਰੈਂਡ, ਇਤਨੀ ਜ਼ਿਆਦਾ ਨਿਊਜ਼ ਮੇਰੀ ਛਪੀ ਹੈਗੀ ਇੰਡੀਅਨ ਨਿਊਜ਼ ਪੇਪਰ ਦੁਆਰਾ, ਡਾਇਰੈਕਟ ਟੈਲੀਕਾਸਟ ਹੋਏ ਟੀ ਵੀ 'ਤੇ, ਹਿੰਦੁਸਤਾਨ ਟਾਈਮ, ਨੱਬਾ ਟਾਈਮਸ, ਬਹੁਤ ਸਾਰੇ ਨਿਊਜ਼ ਪੇਪਰਸ ਨੇ ਮੇਰੀ ਨਿਊਜ਼ ਹਾਈਲਾਈਟ ਕੀਤੀ ਹੈਗੀ। ਆਸਟ੍ਰੇਲੀਆ ਹਾਈ ਕਮਿਸ਼ਨ ਇਜ਼ ਵੈਲ ਅਵੇਅਰ ਆਲ ਦਿਸ ਫੈਕਟ, ਨਿਊਜ਼ ਸਾਰਾ ਉਹਨਾਂ ਨੂੰ ਪਤਾ ਹੈਗਾ, ਅਤੇ ਇਹਨਾਂ ਨੇ ਕਦੀ ਵੀ ਆਸਟ੍ਰੇਲੀਅਨ ਮੀਡੀਆ ਨੇ ਮੈਨੂੰ ਚਾਂਸ ਨਹੀਂ ਦਿੱਤਾ। ਮੈਂ 2002-3 ਨੂੰ ਟਰਾਈ ਕਰ ਰਿਹਾ ਕਿ ਆਸਟ੍ਰੇਲੀਅਨ ਮੀਡੀਆ ਨੂੰ ਬਈ ਮੈਨੂੰ ਚਾਂਸ ਦਿਓ, ਮੇਰੇ ਕੋਲ ਜੋ ਮੇਰੇ ਨਾਲ ਜਿਹੜਾ ਇਨਜਸਟਿਸ ਹੋਇਆ ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ। ਇਹਨਾਂ ਨੂੰ ਕਦੀ ਮੈਨੂੰ ਚਾਂਸ ਨਹੀਂ ਦਿੱਤਾ ਜੀ, ਅਤੇ ਉਸ ਕਰਕੇ ਜੋ ਮੇਰਾ ਕੇਸ ਇੰਡੀਆ ਵਿੱਚ ਇੰਨਾ ਹਾਈਲਾਈਟ ਹੋਇਆ ਹੈ, ਅਤੇ ਇੰਡੀਅਨ ਮੀਡੀਆ ਨੂੰ, ਇੰਡੀਆ ਦੇ ਸਾਰੇ ਲੋਇਰ ਵਗੈਰਾ ਮੇਰੇ ਨਾਮ 'ਤੇ ਵਾਕਿਫ ਹੈਗੇ, ਉੱਥੇ ਹਜ਼ਾਰੋਂ ਲੱਖੋਂ ਬੰਦੇ ਮੇਰੇ ਨਾਮ 'ਤੇ, ਅਤੇ ਉਹਨਾਂ ਨੂੰ ਮੈਨੂੰ ਕੰਟੈਕਟ ਕੀਤਾ ਸੀ ਕਿ ਬਈ ਜੈਨ ਜੀ ਇਹ ਤੁਸੀਂ ਕੁਝ ਦੱਸੋ ਪੁਨੀਤ ਦੇ ਕੇਸ 'ਤੇ। ਤਾਂ ਮੈਂ ਉਹਨੂੰ ਕਿਹਾ ਸੀ ਬਈ ਮੈਂ ਪੁਨੀਤ ਦੇ ਕੇਸ 'ਤੇ ਕਦੀ ਇਨਵੋਲਵ ਨਹੀਂ ਹੋਵਾਂਗਾ, ਇਹ ਦਿਸ ਇਜ਼ ਅਪ ਟੂ ਦਾ ਜੁਡੀਸ਼ਰੀ ਸਿਸਟਮ, ਬਟ ਯੈਸ ਆਈ ਕੈਨ ਟੈਲ ਯੂ ਅਬਾਊਟ ਦਾ ਜਸਟਿਸ ਸਿਸਟਮ ਇਨ ਆਸਟ੍ਰੇਲੀਆ, ਵਾਟ ਆਈ ਹੈਵ ਗੋਨ ਥਰੂ, ਮਾਈ ਫੈਮਿਲੀ ਹੈਵ ਗੋਨ ਥਰੂ, ਉਹ ਮੈਂ ਕਹਿ ਸਕਦਾ ਜੀ।
ਅਤੇ ਕੀ ਸਟੇਟਮੈਂਟ ਫਿਰ ਦਿੱਤੀ ਸੀ ਤੁਸੀਂ ਉੱਥੇ ਅਦਾਲਤ ਦੇ ਵਿੱਚ?
ਮੈਂ ਅਦਾਲਤ 'ਤੇ ਇਹੀ ਕੀਤਾ ਜੀ ਕਿ ਮੈਂ 8.5 ਸਾਲ ਅਸੀਂ ਟਵਿਨ ਬ੍ਰਦਰ ਸੀ, ਮੈਂ ਪੂਸਾ ਕੇਟਰਿੰਗ ਕਾਲਜ ਤੋਂ ਡਿਗਰੀ ਹੋਲਡਰ ਹੋਸਪਿਟੈਲਿਟੀ ਦਾ, ਵਿਚ ਇਜ਼ ਵਨ ਆਫ ਦਾ ਬੈਸਟ ਕਾਲਜ ਇਨ ਦਾ ਵਰਲਡ, ਐਂਡ ਆਈ ਐਮ ਆਲਸੋ ਗ੍ਰੈਜੂਏਟ ਫਰੋਮ ਦਿੱਲੀ ਯੂਨੀਵਰਸਿਟੀ ਵਿਚ ਇਜ਼ ਏ ਹਾਈਲੀ ਰਿਕੋਗਨਾਈਜ਼ ਆਲ ਓਵਰ ਦਾ ਵਰਲਡ। ਮੇਰੇ ਟਵਿਨ ਬ੍ਰਦਰ ਨੂੰ ਵੀਜ਼ਾ ਦੇ ਦਿੱਤਾ ਇੱਕ ਵਾਰੀ ਤਾਂ ਮਿਲ ਗਿਆ ਉਹਨੂੰ ਐਜ਼ ਏ ਸ਼ੈਫ ਕੈਟੇਗਰੀ ਸੀ 1989 'ਤੇ, ਅਤੇ ਇਹਨਾਂ ਨੂੰ ਮੈਨੂੰ ਰਿਜੈਕਟ ਕੀਤਾ ਇਸ ਕੰਡੀਸ਼ਨ 'ਤੇ ਕਿ ਤੁਹਾਡੀ ਕੁਆਲੀਫਿਕੇਸ਼ਨ ਇਜ਼ ਨੋਟ ਰਿਕੋਗਨਾਈਜ਼ ਇਨ ਆਸਟ੍ਰੇਲੀਆ ਸ਼ੈਫ ਡਿਗਰੀ, ਐਂਡ ਯੂ ਗ੍ਰੈਜੂਏਸ਼ਨ ਇਜ਼ ਇਕੁਅਲ ਐਂਡ ਟੂ 10th ਸਟੈਂਡਰਡ ਇਨ ਆਸਟ੍ਰੇਲੀਆ। ਅਤੇ ਉਹ ਤਾਂ ਮੈਨੂੰ ਹਜ਼ਮ ਨਹੀਂ ਹੋਈ ਜੀ ਗੱਲ, ਅਤੇ ਮੇਰੇ ਬ੍ਰਦਰ ਨੂੰ ਮੈਨੂੰ 5 ਵਾਰੀ ਸਪੋਂਸਰ ਕੀਤਾ ਹੈ, 5 ਵਾਰੀ ਇਹਨਾਂ ਨੂੰ ਮੈਨੂੰ ਰਿਜੈਕਟ ਕੀਤਾ ਸੇਮ ਕੋਲ। ਉਸ ਵਿੱਚ ਮੈਂ ਇੰਨੇ ਫਰੋਡ ਕੇਸ ਫੜ ਲਿੱਤੇ ਜੀ ਜੋ ਐਜ਼ ਏ ਸ਼ੈਫ ਵੀਜ਼ਾ ਲੈ ਕੇ ਆ ਰਹੇ, ਉਹਨਾਂ ਦੇ ਕੋਈ ਕੁਆਲੀਫਿਕੇਸ਼ਨ ਨਹੀਂ, ਕੋਈ ਡਿਗਰੀ ਨਹੀਂ, ਉਹ ਸਾਰਾ ਮੈਂ ਹਾਈਲਾਈਟ ਕੀਤਾ ਜੀ ਇੱਥੇ। ਫਿਰ ਜਦ ਫਾਈਨਲੀ ਜੇ ਮੇਰਾ ਕੇਸ ਕੋਰਟ 'ਤੇ ਜਾਣ ਲੱਗਿਆ ਇੱਥੇ, ਅਤੇ ਫਾਈਨਲੀ ਇਹਨਾਂ ਨੂੰ ਮੈਨੂੰ ਵੀਜ਼ਾ ਦੇ ਦਿੱਤਾ ਗਿਆ ਹੈ।
ਪੁਨੀਤ ਵਾਲੇ ਕੇਸ ਨਾ ਆਏ, ਫਿਰ ਸਟੇਟਮੈਂਟ ਕਿਵੇਂ ਜੁੜ ਗਿਆ?
ਇਹ ਹੋਇਆ ਜੀ, ਮੈਂ ਜਸਟਿਸ ਸਿਸਟਮ ਦੱਸਣਾ ਚਾਹੁੰਦਾ ਜੀ, ਜੇ ਮੈਂ ਆਪਣੀ ਆਵਾਜ਼ ਓਨੈਸਟੀ ਵਾਸਤੇ ਹਾਈਲਾਈਟ ਕਰ ਰਿਹਾ ਸੀ, ਕਿਸੇ ਮੀਡੀਆ ਨੇ ਮੇਰੀ ਹੈਲਪ ਨਹੀਂ ਕੀਤੀ, ਕਿਸੇ ਮੀਡੀਆ ਨੇ ਮੈਨੂੰ ਚੁੱਕਿਆ ਹੀ ਨਹੀਂ ਜੀ, ਹੈ। ਅਤੇ ਉਹ ਜਿਹੜੀ ਨਿਊਜ਼ ਛਾਪਣੀ ਚਾਹੀਦੀ ਸੀ ਇੰਡੀਅਨ ਸਟੂਡੈਂਟ ਜੋ ਅਸੋਲਟ ਵਿਦ ਟੂ, ਉਹ ਤਾਂ ਨਹੀਂ ਛਾਪੀ। ਜਿਹੜਾ ਟਰੁੱਥ ਇਹਨਾਂ ਮੀਡੀਆ ਦੇ ਕੋਲ ਸੀ ਜੋ ਛਾਪਣਾ ਚਾਹੀਦਾ ਸੀ, ਉਹ ਤਾਂ ਨਹੀਂ ਛਾਪਾ। ਅਤੇ ਜਦ ਮੈਂ ਕੋਰਟ 'ਤੇ ਖੜਾ ਹੋਇਆ ਇੰਡੀਅਨ ਕੋਰਟ 'ਤੇ, ਮੈਂ ਜਦ ਇਸ ਬਾਤ ਨੂੰ ਹਾਈਲਾਈਟ ਕੀਤਾ ਹੈ, ਇਹਨਾਂ ਦੇ ਵਕੀਲ ਨੇ ਮੈਨੂੰ ਕੁਸ਼ਚਨ ਕੀਤਾ ਜੀ ਬਈ ਤੁਸੀਂ ਮੀਡੀਆ 'ਤੇ ਕਿਉਂ ਨਹੀਂ ਗਏ? ਮੈਂ ਕਿਹਾ ਮੈਂ ਗਿਆ ਸੀ ਬਾਈ ਮੀਡੀਆ ਨਾਲ, 2010 'ਤੇ ਮੇਰਾ ਇੰਟਰਵਿਊ ਰਿਕਾਰਡ ਹੈ, ਨਾਲ 10 ਸਟੂਡੈਂਟਸ ਦਾ ਹੋਰ ਵੀ ਹੋਇਆ। ਅਤੇ ਇਹ ਜਦ ਨਿਊਜ਼ ਦਿੱਲੀ ਕੋਰਟ 'ਚ ਇਧਰ ਆਈ, ਮੀਡੀਆ ਦੇ ਕੋਲ ਆਈ, ਅਤੇ ਉੱਥੇ ਇੱਕ ਬੰਦਾ ਖੜਿਆ ਸੀ, ਰਿਪੋਰਟਰ ਹੈਗਾ, ਉਹਨਾਂ ਨੇ ਸਾਰੀ ਝੂਠ ਨਿਊਜ਼ ਬਣਾ ਕੇ ਭੇਜਤੀ ਹੈਗੀ ਇੱਥੇ ਕਿ ਮੈਂ ਆਸਟ੍ਰੇਲੀਆ ਨੂੰ ਰੇਸਿਸਟ ਕਰ ਦਿਆ ਹੈ ਜੀ, ਔਰ ਮੈਂ ਪੁਨੀਤ ਦਾ ਸਪੋਰਟ ਕਰ ਰਿਹਾ ਹੈ, ਔਰ ਮੈਂ ਇਹ ਕਰ ਇਨਫੈਕਟ ਮਾਈ ਫੈਮਿਲੀ ਆਈ ਐਮ ਕਮਿੰਗ ਫਰੋਮ ਦਾ ਜੁਡੀਸ਼ਰੀ ਫੈਮਿਲੀ, ਮਾਈ ਫਾਦਰ ਵਾਜ਼ ਐਕਸ ਮੈਜਿਸਟ੍ਰੇਟ, ਐਂਡ ਆਈ ਡੂ ਨੋਟ ਸਪੋਰਟ ਐਨੀ ਕ੍ਰਿਮੀਨਲ, ਇਫ ਹੀ ਇਜ਼ ਅ ਵਿਕਟਿਮ ਇਜ਼ ਅ ਕ੍ਰਿਮੀਨਲ, ਹੀ ਸ਼ੁੱਡ ਬੀ ਪਨਿਸ਼ਡ ਬਾਈ ਦਾ ਲੋਅ।
ਅਤੇ ਦੂਜੀ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਪੁਨੀਤ ਵਾਲੇ ਕੇਸ 'ਚ ਤੁਹਾਡੀਆਂ ਗਵਾਹੀਆਂ ਹੋਈਆਂ ਨੇ, ਕੀ ਤੁਸੀਂ ਭਾਰਤ ਫਿਰ ਉਸ ਕੰਮ ਲਈ ਗਏ ਸੀ ਖਾਸ, ਉਹ ਗਵਾਹੀ ਦੇਣ ਲਈ ਗਏ ਸੀ, ਅਤੇ ਉਹ ਜਹਾਜ਼ ਦੀਆਂ ਟਿਕਟਾਂ ਖਰਚੇ ਕਿਹਨੇ ਕੀਤੇ?
ਨਹੀਂ ਜੀ, ਉਹ ਸਾਰਾ ਮੇਰਾ ਕੀਤਾ ਗਿਆ ਹੈ। ਇਹ ਬੜੀ ਸਾਫ਼ ਗੱਲ ਹੈਗੀ, ਜੋ ਬੰਦਾ ਜਸਟਿਸ ਦੇ ਲਈ ਫਾਈਟ ਕਰ ਰਿਹਾ ਹੈ, ਉਹ ਬੰਦਾ, ਮੈਂ ਸਾਰਾ ਪੈਸਾ ਆਪਣਾ ਖਰਚ ਕੀਤਾ, ਆਪਣੀ ਪੋਕਿਟ ਤੋਂ ਗਿਆ। ਮੈਂ ਆਪਣੀ ਮਦਰ ਨੂੰ ਵੇਖਣ ਗਿਆ ਸੀ, ਮੇਰੀ ਮਦਰ ਬਹੁਤ ਬਿਮਾਰ ਹੈ, 85 ਈਅਰ ਦੇ ਹੈਗੇ, 86 ਦੇ, ਤਾਂ ਮੈਂ ਆਪਣੀ ਮਦਰ ਨੂੰ, ਆਪਣੀ ਸਿਸਟਰ ਨੂੰ ਮਿਲਣ ਗਿਆ ਸੀ, ਉਹ ਵੀ ਹਾਰਟ ਪੇਸ਼ੈਂਟ ਹੈ ਮੇਰੀ ਸਿਸਟਰ, ਅਤੇ ਮੈਂ ਆਪਣੀ ਫੈਮਿਲੀ ਨੂੰ ਮਿਲਣ ਗਿਆ ਸੀ, ਅਤੇ ਉਸੇ ਵਿੱਚ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਹੈ ਜੀ।
ਅਤੇ ਇੱਕ ਆਸਟ੍ਰੇਲੀਅਨ ਸਿਟੀਜ਼ਨ ਵਜੋਂ ਤੁਸੀਂ ਆਸਟ੍ਰੇਲੀਆ ਦੇ ਜੁਡੀਸ਼ਲ ਸਿਸਟਮ ਨੂੰ ਕਿੱਦਾਂ ਦੇਖਦੇ ਹੋ? ਕੀ ਤੁਹਾਨੂੰ ਉਮੀਦ ਆ ਕਿ ਪੁਨੀਤ ਦੇ ਕੇਸ ਵਿੱਚ ਜਸਟਿਸ ਹੋਊਗਾ ਜੀ ਬਹੁਤ ਬਹੁਤ ਮਿਹਰਬਾਨੀ ਜੈਨ ਜੀ ਸਟੂਡੀਓ ਆਉਣ ਲਈ ਅਤੇ ਸਾਰੀ ਗੱਲਬਾਤ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚੀ
ਜੀ ਥੈਂਕ ਯੂ ਵੈਰੀ ਮੱਚ
ਟੈਲ ਅਸ ਵਟ ਯੂ ਥਿੰਕ ਰੇਟ ਦਿਸ ਪੋਡਕਾਸਟ ਔਨ ਆਈਟਿਊਨਸ ਇਟ ਹੈਲਪਸ ਅਦਰ ਪੀਪਲ ਟੂ ਫਾਈਂਡ ਅਸ